ਦੇਸ ਢੂੰਡਣ ਜਾਏ
ਦੇਵਨ ਹਰ ਦਾਤਾਰ ਪ੍ਰਭ ਨਿਮਖ ਨਾ ਮਨੇ ਬਸਾਏ
ਉੱਥੇ ਚਲੇ ਜਾ ਉੱਥੇ ਦੇਣ ਵਾਲਾ ਕੌਣ ਦੇਣਾ ਤਾਂ ਨਹੀਂ ਹੈ ਦੇਣ ਹਰ ਦਾਤਾਰ ਪ੍ਰਭ
ਨਿਮਖ ਨਾ ਮਨੇ ਬਸਾਏ
ਜਦ ਤੂੰ ਲਾ ਰਹਿਣ ਉਹਦੇ ਜਾਣਦਾ ਹਰਜ ਨਹੀਂ ਹੈ ਪਰ ਉਹਨੂੰ ਯਾਦ ਰੱਖ ਜਿੱਥੇ ਵੀ ਜਾਂਦਾ ਵੀ ਮੈਂ ਕਿਤੇ ਚਲਾ ਮੈਂ ਦੇਣਾ ਉਹਨੇ ਜੇ ਮੈਨੂੰ ਭੇਜਿਆ ਉਸ ਨੇ ਭੇਜਿਆ ਗਿਆ ਮੈਂ ਹੁਕਮ ਨਾਲ ਉਹਨੂੰ ਚੇਤਾ ਤਾਂ ਉਹਦਾ ਰੱਖ ਜਾ ਕਿਤੇ ਜਾਣ ਤੇ ਨਹੀਂ ਹਟਾਇਆ ਵੀ ਜਾ ਨਾ ਤੂੰ ਬਹਿ ਜਾਣ ਤੇ ਨਹੀਂ ਹਟਾਇਆ ਲਾਹ ਲੈਣ ਤੋਂ ਨਹੀਂ ਹਟਾਇਆ ਪਰ ਉਹ ਪ੍ਰਭ ਨੂੰ ਵਿਸਾਰ ਕੇ ਜਿਹੜਾ ਲਾਹ ਹੈ ਨਾ ਤੇ ਲਾਹ ਤਾਂ ਮਿਲ ਗਿਆ ਪ੍ਰਭ ਤਾਂ ਵਿਸਰ ਗਿਆ ਦੇਵਨਾਰ ਤਾਂ ਵਿਸਰ ਗਿਆ ਦਾਤ ਪਿਆਰੀ ਵਿਸਰਿਆ ਦਾਤਾਰ ਉਹ ਜਿਹਨੇ ਦਾਤ ਦਿੱਤੀ ਹੈ ਤੈਨੂੰ ਉਹਨੂੰ ਨਾ ਵਿਸਰ ਉਹਨੂੰ ਯਾਦ ਰੱਖ ਫਿਰ ਮਾਇਆ ਤੈਨੂੰ ਕੁਛ ਨਹੀਂ ਕਹਿੰਦੀ
ਲਾਲਚ ਝੂਠ ਵਿਕਾਰ ਮੋਹ ਇਹ ਸੰਪੇ ਮਨ ਮਾਹੇ
ਦੇਖੋ ਸੰਪਤੀ ਕੀ ਹੈ ਇਕੱਠੀ ਕਾਹਦੀ ਕਰੀ ਹੈ ਦੌਲਤ ਕਾਹਦੀ ਇਕੱਠੀ ਕਰੀ ਹੈ ਮਨ ਦੇ ਵਿੱਚ ਲਾਲਚ ਝੂਠ ਵਿਕਾਰ ਮੋਹ ਇਹ ਸੰਪਤੀ ਇਕੱਠੀ ਕਰ ਲਈ
ਦੌਲਤ ਸੰਪੇ ਮਨ ਮਾਹੇ
ਮਨ ਦੇ ਵਿੱਚ ਸਭ ਭਰ ਲਿਆ ਹੈ ਪੂਰੀ ਠੋਸ ਕੇ ਭਰਿਆ ਹੈ ਇਹ ਸੰਪਤੀ ਮਨ ਦੇ ਵਿੱਚ ਹੈ ਤੇ ਫਿਰ ਨਾਮ ਦੇ ਰੱਖਣ ਨੂੰ ਜਗ੍ਹਾ ਕਿੱਥੇ ਉੱਥੇ ਨਾਮ ਤਾਂ ਇਹ ਜਗ੍ਹਾ ਆਉਂਦਾ ਹੀ ਨਹੀਂ
ਲੰਪਟ ਚੋਰ
ਇਹਦਾ ਮਤਲਬ ਹੈ ਨਾਮ ਦੀ ਲੋੜ ਵੀ ਹੈ ਨਹੀਂ ਸਾਫ਼ ਹੈ ਲੋੜ ਵੀ ਹੈ ਨਹੀਂ ਕਿਉਂ ਗੁਰੂ ਕੌਣ ਹੈ ਗੁਰੂ ਕੌਣ ਹੈ ਇੱਥੇ ਲੰਪਟ ਚੋਰ
ਲੰਪਟ ਚੋਰ ਨਿੰਦਕ ਮਾਹ
ਲੰਪਟ ਕਿਹਨੂੰ ਕਹਿੰਦੇ ਨੇ
ਲੰਪਟ
ਉਹ ਝੂਠ ਤੇ ਝੂਠ ਕਹਿੰਦਾ ਵੀ ਆਹ ਮਾਰਤੀ ਨੇ 2000 ਕੁਇੰਟਲ ਦੀ ਗੱਪ
ਲੰਪਟ
ਜਿਹੜਾ ਪਹਾੜ ਜਿਹੜੇ ਝੂਠ ਬੋਲਦੇ ਨਾ ਗੱਪਾਂ ਮਾਰੇ ਲੰਪਟ ਕਹਿੰਦੇ ਨੇ
ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਹਾਏ
ਓਏ ਸਾਖੀਆਂ ਘੜੀ ਜਾਵੇ ਉਹ ਲੰਪਟਾਂ ਦੀਆਂ ਘੜੀਆਂ ਆਈਆਂ ਨੇ ਪੰਜਾ ਲਾਤਾ ਪੰਜਾ ਧਸ ਗਿਆ ਵਿੱਚ ਪਹਾੜ ਦੇ ਨਾਨਕ ਨੇ ਇਹ ਲੰਪਟਾਂ ਦੀਆਂ ਨੇ ਸਾਖੀਆਂ ਸਭ ਸੱਚ ਇਹਨਾਂ ਚ ਕੁਛ ਨਹੀਂ ਹੈ ਨਾਨਕ ਨੇ ਕਿਹਾ ਅੱਖਾਂ ਵਿੱਚ ਖੜਾਮਾ ਉਹ ਹੋ ਗਈਆਂ ਇਹ ਸਭ ਲੰਪਟਾਂ ਦੀਆਂ ਗੱਲਾਂ ਨੇ ਉਹਦਾ ਤੁਰ ਕੇ ਗਏ ਨੇ ਟਾਈਮ ਲੱਗਿਆ ਜੇ ਇੰਨਾ ਹੁੰਦਾ ਫਿਰ ਤਾਂ ਇਹ 1 ਸਾਲ ਦੇ ਵਿੱਚ ਇੰਨੀ ਯਾਤਰਾ ਹੋ ਜਾਂਦੀ ਫਿਰ ਇੰਨੀ ਕੀ ਲੋੜ ਸੀ ਅੱਖਾਂ ਵਿੱਚ ਕੇ ਜਾਣਾ ਸੀ ਰੋਜ਼ ਘਰ ਆ ਜਾ ਕਰਦੇ ਉੱਥੋਂ ਅੱਖਾਂ ਵਿੱਚ ਚਲੇ ਗਏ ਜਾ ਕੇ ਕੰਮ ਕਰਕੇ ਫਿਰ ਆ ਗਏ ਹੁਣ ਹਵਾਈ ਜਹਾਜ਼ ਚਲੇ ਮੁੜੇ ਆਉਂਦੇ ਨੇ ਚੀਫ ਮਿਨਿਸਟਰ ਜਾ ਕੇ ਉਹ 3-3 ਸਾਲ ਘਰ ਨਹੀਂ ਸੀ ਆਉਂਦੇ ਇਹ ਲੰਪਟ ਨੇ ਸਾਰੇ ਜਿਹਨਾਂ ਦੀਆਂ ਕਹਾਣੀਆਂ ਬਣਾਈਆਂ ਨੇ ਚੋਰ ਉਹ ਪ੍ਰਚਾਰ ਆ ਸਾਡੇ ਕੋਲ ਉਹ ਚੰਗਾ ਲੱਗਦਾ ਕਿ ਲੰਪਟਾਂ ਦਾ ਨਾ ਜਿਨ੍ਹਾਂ ਦੇ ਅੰਦਰ ਝੂਠ ਵਿਕਾਰ ਉਹ ਇਹ ਸੌਦਾ ਹੈ ਉਹਨਾਂ ਨੂੰ ਇਹ ਲੰਪਟ ਪਾਠ ਚੰਗਾ ਲੱਗਦਾ ਇਹ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਸਮਝ ਲੱਗੀ ਗੱਲ ਦੀ ਸਿੱਖਾਂ ਦੇ ਮਨ ਦੇ ਵਿੱਚ ਜਿਹੜਾ ਸੌਦਾ ਹੈ ਨਾ ਸੰਪਤੀ ਹੈ ਕੀ ਹੈ ਝੂਠ ਲੋਭ ਵਿਕਾਰ ਉਹਨਾਂ ਨੂੰ ਇਹ ਸਾਖੀਆਂ ਚੰਗੀਆਂ ਲੱਗਣਗੀਆਂ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਬੁਰੀਆਂ ਲੱਗਦੀਆਂ ਇਹ ਸੱਚ ਨਹੀਂ ਹੈ ਉਹ ਸੱਚ ਦੇ ਗਾਹਕ ਨੇ ਝੂਠ ਦੇ ਗਾਹਕ ਨਹੀਂ ਸੱਚ ਗੁਰਬਾਣੀ 'ਚ ਗੁਰਬਾਣੀ ਨੂੰ ਪੜ੍ਹੋ ਤੇ ਸੱਚ ਲੈ ਲਓ ਅਸੀਂ ਉਹਨਾਂ ਸਾਖੀਆਂ ਤੇ ਲੈਣਾ ਕੀ ਹੈ ਜਿਹੜੇ ਗੁਰਮਤ ਦੇ ਖਿਲਾਫ ਨੇ ਉਹਨਾਂ ਨੂੰ ਗੁਰਮਤ ਨਹੀਂ ਚਾਹੀਦੀ ਲੰਪਟ ਚੋਰ
ਨਿੰਦਕ ਮਹਾ
ਨਿੰਦਕ ਮਹਾ
ਤੈਨੂੰ ਸੰਗ ਬਿਹਾਏ
ਨਿੰਦਕ ਕਿਹਦਾ ਹੁੰਦਾ ਨਿੰਦਕ ਹੈ ਸੱਚ ਦਾ ਨਾਨਕ ਨੂੰ ਗੁਰੂ ਬਣਾ ਤਾ ਗੁਰੂ ਦੀ ਨਿੰਦਿਆ ਹੋ ਗਈ ਅਸਲੀ ਦੀ ਅਸਲੀ ਗੁਰੂ ਦੀ ਨਿੰਦਿਆ ਹੋ ਗਈ ਅਸਲੀ ਗੁਰੂ ਤੇ ਛੱਡਤਾ ਇਹਨਾਂ ਨੇ ਫਿਰ ਪਰਮੇਸ਼ਰ ਦੀ ਨਿੰਦਿਆ ਨਾ ਹੋ ਗਈ ਇਹ ਤੁਸੀਂ ਨੇ ਡੁਪਲੀਕੇਟ ਪਰਮੇਸ਼ਰ ਬਣਾ ਲਿਆ ਬਈ ਅਸੀਂ ਡੁਪਲੀਕੇਟ ਰਾਜਾ ਬਣਾ ਲਈਏ ਔਰ ਅਸਲੀ ਰਾਜਾ ਬਰਦਾਸ਼ਤ ਕਰੂਗਾ ਤੁਸੀਂ ਡੁਪਲੀਕੇਟ ਰੱਬ ਬਣਾ ਲਓ ਅਸਲੀ ਰੱਬ ਬਰਦਾਸ਼ਤ ਕਰੂਗਾ ਉਹਦੀ ਤਾਂ ਨਿੰਦਿਆ ਕਰ ਰਹੇ ਹੋ ਤੁਸੀਂ ਇੱਕ ਘਟੀਆ ਆਦਮੀ ਨੂੰ ਉਹਦੇ ਨੌਕਰ ਨੂੰ ਉਹਦੇ ਚਾਕਰ ਨੂੰ ਕਹਿ ਦੋ ਵੀ ਇਹੀ ਰੱਬ ਹੈ ਤੇ ਨਿੰਦਿਆ ਕਿਹਦੀ ਹੈ ਪਰਮੇਸ਼ਰ ਦੀ ਨਿੰਦਿਆ ਹੈ ਜਿਹਨੂੰ ਨਾਨਕ ਕਹਿੰਦਾ ਰੱਬ ਉਹਨੂੰ ਛੱਡ ਕੇ ਨਾਨਕ ਨੂੰ ਰੱਬ ਕਹਿਣਾ ਨਿੰਦਿਆ ਅਸਲੀ ਦੀ ਇਹੀ ਨਿੰਦਿਆ ਚਾਕਰ ਨੂੰ ਕਹਾਂ ਜੀ ਇਹੀ ਮਾਲਕ ਹੈ ਉਹ ਚਾਕਰ ਹੈ ਉੱਥੇ ਦਾ ਫੈਕਟਰੀਆਂ ਇਸੇ ਦੀਆਂ ਨੇ ਉਹ ਤਾਂ ਕਹਿੰਦਾ ਨਹੀਂ ਜਿਹੜਾ ਕਹਿੰਦਾ ਕੀ ਕਰ ਕੀ ਮੈਸੇਜ ਦੇ ਰਿਹਾ ਕਿਉਂ ਦੇ ਰਿਹਾ ਸਾਨੂੰ ਕੀ ਲੋੜ ਹੈ ਕਹਿਣ ਦੀ ਇਹ ਗੱਲ ਕਿਉਂ ਪਈ ਲੋੜ ਕਿਉਂਕਿ ਜਿਨ੍ਹਾਂ ਨੇ ਕੀਤਾ ਹੋਇਆ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਉਹਦੇ ਥਾਂ ਖੜਾ ਉਹਨੇ ਨਾਨਕ ਨੂੰ ਖੜਾ ਕਰ ਲਿਆ ਸਿੱਖਾਂ ਨੇ ਮੰਨ ਲਿਆ ਜਿਹੜੇ ਲੰਪਟ ਸੀ ਗੁਰਬਾਣੀ ਉਹਨਾਂ ਨੂੰ ਮੰਨਦੀ ਨੀ ਤਿੰਨਾਂ ਨੂੰ ਅਸੀਂ ਨਾਨਕ ਨੂੰ ਮੰਨ ਕੇ ਤਿੰਨੇ ਵੀ ਮੰਨ ਲਏ ਇਹਨੀ ਸਿੱਖੀ ਦੀ ਰੇਲ ਜਿਹੜੀ ਸੀ ਲੀਹ ਤੋਂ ਲਾਤੀ ਸਿੱਖੀ ਦੀ ਰੇਲ ਲੀਹ ਤੋਂ ਲਾਤੀ ਸਾਨੂੰ ਤਾਂ ਪਤਾ ਵੀ ਸ਼ਰਾਰਤ ਉਹਨਾਂ ਨੇ ਕੀਤੀ ਜਾਣ ਕੇ ਪਰ ਜਿਹੜੇ ਝੂਠੇ ਨੇ ਲਾਲਚੀ ਨੇ ਅਰਦਾਸਾਂ ਕਰਦੇ ਨੇ ਮਨਮਰਜ਼ੀ ਦੀਆਂ ਉਹਨਾਂ ਵਾਸਤੇ ਉਹ ਗੱਲ ਚੰਗੀ ਲੱਗਦੀ ਹੈ ਉਹਨਾਂ ਇਹੀ ਚੰਗੀ ਲੱਗਦੀ ਹੈ ਆਪਣੇ ਅੰਦਰ ਝਾਕ ਕੇ ਦੇਖਣ ਵੀ ਅਸੀਂ ਕਹੇ ਜੇ ਕਿੰਨੀ ਕੁ ਅਸੀਂ ਬਾਣੀ ਨੂੰ ਮੰਨਦੇ ਜਿਹੜਾ ਗੁਰਬਾਣੀ ਨੂੰ ਨਹੀਂ ਮੰਨਦਾ ਉਹਨੂੰ ਝੂਠ ਸੱਚਦਾ ਗਿਆਨ ਹੀ ਨਹੀਂ ਹੋ ਸਕਦਾ ਹਾਂਜੀ
ਦੁੱਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ
ਦੁੱਧ ਭਾਵੇ ਤਾਂ ਬਖਸ਼ ਲੈ ਜੇ ਤੈਨੂੰ ਚੰਗਾ ਲੱਗਦਾ ਤਾਂ ਮੇਰਾ ਮਨ ਵੀ ਖੋਟਾ
ਖੋਟੇ ਸੰਗ ਖਰੇ
ਇਹਨੂੰ ਬਖਸ਼ ਲੈ ਪਰ ਬਖਸ਼ਿਆ ਕਦ ਜੇ ਖਰੇ ਦਾ ਸੰਗੀ ਹੋ ਗਿਆ ਜੇ ਖਰੇ ਨਾਲ ਜੁੜ ਗਿਆ ਇਹਨੂੰ ਖੋਟੇ ਨੂੰ ਬਖਸ਼ ਲੈ ਇਹਨੂੰ ਐਨਾ ਕਹੀਏ ਤਾਂ ਇੰਨਾ ਚਿਰ ਖੋਟਾਂ ਕੀਤੀਆਂ ਨੇ ਖੋਟਾ ਮਨ ਖੋਟਾ ਮਨ ਝੂਠਾ ਜਮ ਜੋ ਹੋਇਆ ਖੋਟ ਜਦ ਪੈਂਦੀ ਹੈ ਮਨ ਦੇ ਵਿੱਚੇ ਪੈਂਦੀ ਹੈ ਦੂਏ 'ਚ ਤਾਂ ਪੈਂਦੀ ਹੋਈ ਨਹੀਂ ਖੋਟ ਖੋਟੇ ਸੰਗ ਖਰੇ ਜਾਂ ਖਰੇ ਗਿਆਨ ਨਾਲ ਰਲ ਗਿਆ ਹੈ ਖਰਾ ਦਲਾਸਾ ਗੁਰਦੀਆ ਜਾਂ ਖਰਾ ਖਰਾ ਹੋ ਗਿਆ ਨਾ ਮਨ ਖਰਾ ਕੀ ਹੈ ਖਰਾ ਨਾਮ ਹੈ ਖਰਾ ਖਰਾ ਆਖਿਆ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਰਾ ਫਿਰ ਚਾਰੇ ਯੁਗਾਂ 'ਚ ਖਰਾ ਹੀ ਰਹਿੰਦਾ ਰਤਨ ਬਣ ਜਾਂਦਾ ਜਾਂ ਨਾਮ ਦਾ ਰੰਗ ਚੜ ਗਿਆ ਫਿਰ ਖਰਾ ਹੋ ਗਿਆ ਇਹ ਖੋਟੇ ਸੰਗ ਖਰੇ ਜਿਹੜੇ ਖੋਟੇ ਮਨ ਨੇ ਤੇਰਾ ਜਿਹੜਾ ਗਿਆਨ ਹੈ ਖਰਾ ਇਹਦੇ ਨਾਲ ਜੁੜ ਗਏ ਹੁਣ ਇਹਨਾਂ ਨੂੰ ਬਖਸ਼ ਤੇਰਾ ਰੰਗ ਚੜ ਲਿਆ ਇਹਨਾਂ ਨੇ ਸੱਚ ਦਾ ਰੰਗ ਚੜ ਗਿਆ ਸੱਚ ਖਰਾ ਹੁੰਦਾ ਤੇਰੇ ਰੰਗ ਚ ਰੰਗੇ ਗਏ ਹੁਣ ਬਖਸ਼ ਲੈ ਇਹਨਾਂ ਨੂੰ ਤੇਰਾ ਰੰਗ ਸੱਚ ਹੈ ਖਰਾ ਇਹ ਖੋਟੇ ਸੀ ਇਹ ਬਦਲ ਗਏ ਹੁਣ ਰੰਗ ਬਦਲ ਗਏ ਖੋਟੇ ਸੰਗ
ਖਰੇ
ਨਾਨਕ ਖਰੇ ਦੀ ਸੰਗਤ ਕੱਲ ਨਹੀਂ ਖੋਟਿਆਂ ਨੇ ਹੁਣ ਬਖਸ਼ ਲੈ ਖਰੇ ਦੀ ਸੰਗਤ ਕੱਲ ਨਹੀਂ ਖੋਟਿਆਂ ਨੇ ਹੁਣ ਇਹਨਾਂ ਨੂੰ ਬਖਸ਼ ਖੋਟੇ ਤਾਂ ਪਹਿਲਾਂ ਸੀ ਨਾ ਦੁੱਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਸੰਗੀ ਖਰੇ
ਖੋਟੇ ਸੰਗੀ ਖਰੇ ਨਾਨਕ
ਭਾਵੇ ਖੋਟੇ ਮਾਨੇ ਸੰਗ ਖਰੇ ਦੀ ਸੰਗੀ ਹੋ ਗਏ ਇਹਨਾਂ ਨੂੰ ਹੁਣ ਬਖਸ਼ ਲੈ ਇਹ ਸ਼ਬਦ ਨਾਲ ਜੁੜ ਗਏ ਤੇਰੇ ਸ਼ਬਦ ਨਾਲ ਸੱਚੀ ਬਾਣੀ ਨਾਲ ਜੁੜ ਗਏ ਝੂਠੀ ਛੱਡਤੀ ਝੂਠ ਖੋਟ ਪਾਉਂਦੀ ਸੀ ਝੂਠ ਦੀ ਖੋਟ ਸੀ ਖੋਟੇ ਸੰਗ ਖਰੇ
ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਲ ਤਰੇ
ਨਾਨਕ
ਭਾਵੇ
ਭਾਵੇ ਪਾਰ ਬ੍ਰਹਮ ਕਹਿੰਦੇ ਜੇ ਪਾਰ ਬ੍ਰਹਮ ਭਾਵੇ ਪਾਹਨ ਨੀਲ ਤਰੇ
ਪਾਹਨ ਨੀਲ ਤਰੇ
ਪੱਥਰ ਵੀ ਤਰ ਜਾਂਦੇ ਨੇ ਕਿਵੇਂ ਤਰ ਜਾਂਦੇ ਨੇ ਆ ਸਾਰੀ ਧਰਤੀ ਤਰਦੀ ਹੈ ਸਮੁੰਦਰ ਤੇ ਤਰਦੀ ਹੈ ਵੱਡੇ ਵੱਡੇ ਪਹਾੜ ਤਰਦੇ ਨੀ ਉਹਦੀ ਮਰਜ਼ੀ ਹੈ ਤਾਂ ਤਰਦੇ ਜੇ ਤਰਨਾ ਦੂਏ ਪਾਸੇ ਜਾ ਨਿਕਲਣ ਦੂਏ ਸਮੁੰਦਰ ਚ ਦੂਏ ਪਾਸੇ ਵੀ ਪਾਣੀ ਹੈ ਥੱਲੇ ਪਾਣੀ ਹੋਈ ਹੈ ਨਾ ਥੱਲੇ ਨੂੰ ਕਦੇ ਨੀ ਡਿੱਗਦੀ ਪਾਣੀ ਚੋਂ ਧਰਤੀ ਪਾਣੀ ਚੋਂ ਪਹਾੜ ਹਮਾਰੀ ਹੈ ਥੱਲੇ ਨੂੰ ਕਿਉਂ ਨੀ ਵਹਿ ਜਾਂਦਾ ਪਾਣੀ ਦੇ ਵਿੱਚ ਹੀ ਹੈ ਫਲੋਟ ਕਰ ਰਹੀ ਹੈ ਜ਼ਮੀਨ ਪਾਣੀ ਤੇ ਸਾਇੰਸਦਾਨ ਬੰਦੇ ਨੇ ਫਲੋਟ ਕਰ ਰਹੇ ਬਹੁਤ ਗਹਿਰੀ ਗੱਲ ਹੈ ਇਸ਼ਾਰਾ ਬਹੁਤ ਦੂਰ ਹੈ ਪਾਨ ਨੀਰ ਤਰੇ ਰਵਾਂ ਪਾਨ ਨੀਰ ਤੇ ਤਰ ਰਹੇ ਨੇ ਅਸੀਂ ਕਹਿੰਦੇ ਹਾਂ ਸਾਡਾ ਪੱਥਰ ਡੁੱਬ ਜਾਂਦਾ ਸ੍ਰਿਸ਼ਟੀ ਫਲੋਟ ਕਰ ਰਹੀ ਹੈ ਹਿਮਾਲਿਆ ਫਲੋਟ ਕਰ ਰਿਹਾ ਸਾਰੀ ਧਰਤੀ ਪਾਣੀ ਤੇ ਫਲੋਟ ਕਰ ਰਹੀ ਹੈ ਕਰਦੀ ਹੈ ਨਾ ਕਿਉਂ ਕਰਦੀ ਹੈ ਡੁੱਬਦੀ ਕਰਦੇ ਨੀ ਪਾਲੇ ਪਾਸੇ ਜਾ ਕੇ ਥੱਲੇ ਕਿਉਂ ਡੁੱਬ ਪੈਂਦੀ ਉਹਦੀ ਇੱਛਾ ਹੈ ਵੀ ਡੁੱਬ ਨਹੀਂ ਸਕਦੀ ਭਾਵੇ ਤਾਂ ਬਖਸ਼ਲਾ ਖੋਟੇ ਸੰਗ ਖਰੇ
ਨਾਨਕ ਭਾਵੇ
ਨਾਨਕ
ਭਾਵੇ
ਭਾਵੇ ਪਾਰ ਬ੍ਰਹਮ ਨਾਨਕ ਕਹਿੰਦੇ ਜੇ ਪਾਰ ਬ੍ਰਹਮ ਭਾਵੇ ਨੂੰ ਭਾਵੇ
ਪਾਹਰ ਨਿਰਤਰੇ
ਆਸਰੇ ਦੀ ਧਰਦੀ ਹੈ ਉੱਤੇ ਪਾਣੀ ਦੀ ਧਰਦੀ ਹੈ ਖਵਾਲੀਆ ਪਾਰ ਨਹੀਂ ਧਰਦਾ ਉੱਥੋਂ ਆਇਆ ਟੁੱਟ ਕੇ ਤਰਦਾ ਚੀਨ ਵਾਲੇ ਨਾਲ ਜੁੜਿਆ ਤਾਂ ਪਹਾੜ ਬਣਿਆ ਤਰਦਾ ਹੀ ਆਇਆ ਹਮੇਸ਼ਾ ਧਰਤੀ ਫਲੋਟ ਕਰਦੀ ਹੈ ਪਾਣੀ ਤੇ ਉਹਦੀ ਮਰਜ਼ੀ ਹੈ ਧਰਤੀ ਪਾਣ ਨੀਰ ਤਰੇ ਦਾ ਮਤਲਬ ਹੈ ਪੱਥਰ ਨੀਰ ਤੇ ਤਰੇ ਹੋਏ ਨੇ ਤਰ ਰਹੇ ਨੇ ਪਾਨ ਨੀਰ ਤਰੇ ਪ੍ਰੈਜੈਂਟ ਟੈਂਸ ਹੈ ਹੁਣ ਤਰਦੇ ਨੇ ਧਰਤੀ ਦੇਖ ਲਓ ਤਰਦੀ ਹੈ ਸਾਇੰਸਦਾਨ ਤਾਂ ਮੰਨਦੇ ਨੇ ਕੋਈ ਵੀ ਨਹੀਂ ਕਹਿੰਦਾ ਨਹੀਂ ਤਰਦਾ ਤਰਦੀ ਤਰਦੀ ਧਰਤੀ ਆਈ ਹੈ ਹਿੰਦੋ ਟੁੱਟ ਕੇ ਆਸਟ੍ਰੇਲੀਆ ਨੂੰ ਚਾਈਨਾ ਦੇ ਨਾਲ ਲੜਿਆ ਇਹ ਹਿੱਸਾ ਪਹਾੜ ਬਣਿਆ ਉਦੋਂ ਬਣਿਆ ਪਹਾੜ ਅੱਗ ਨਿਕਲ ਕੇ ਲਾਵਾ ਫੁੱਟਿਆ ਤਾਂ ਬਣਿਆ ਜਿਹੜਾ ਅਮਰੀਕਾ ਹੈ ਉਧਰਲੇ ਪਾਸੇ ਟੁੱਟ ਕੇ ਗਿਆ ਯੂਰਪ ਵਾਲੇ ਪਾਸੇ ਟੁੱਟ ਕੇ ਪਰੇ ਨੂੰ ਗਿਆ ਤਰਦਾ ਹੀ ਹੈ ਤਾਂ ਹੀ ਜਾਂਦਾ
ਰਾਹ ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ ਪੰਨਾ 261 ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੂ ਪ੍ਰਭੂ ਨਾਨਕ ਤੇਰੀ ਟੇਕ
ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਅਨੇਕਾਂ ਜਨਮ ਲਏ ਨੇ ਭਵਜਲ ਚਾਹ ਕੇ ਭਵਜਲ ਕਹੋ ਤੁਸੀਂ ਭਵ ਸਾਗਰ ਚਾਹ ਕੇ ਅਨੇਕਾਂ ਚੋਲੇ ਬਦਲੇ ਨੇ ਇੱਥੇ ਆ ਕੇ ਕਿਉਂ ਬਦਲੇ ਨੇ ਮਨ ਨੂੰ ਕਲੰਕ ਲੱਗਿਆ ਹੋਇਆ ਖੋਟ ਪਈ ਹੋਈ ਆ ਉਹਨੂੰ ਦੂਰ ਕਰਨ ਵਾਸਤੇ ਮਨ ਦਾ ਕਲੰਕ ਧੋਣ ਵਾਸਤੇ ਆਇਆ ਉਹਦੇ ਜਿਹਨੂੰ ਤਾਂ ਲੱਗ ਗਿਆ ਪਤਾ ਸਮਝ ਆ ਗਈ ਹੁਣ ਸਮਝ ਆਈ ਤੋਂ ਬਾਅਦ ਇਹ ਗੱਲ ਕਹਿ ਰਹੇ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ
ਨਾਨਕ ਤੇਰੀ ਟੇਕ
ਨਾਨਕ ਤੇਰੀ ਟੇਕ ਨਾਨਕ ਨੂੰ ਤੇਰੀ ਟੇਕ ਤੇਰਾ ਹੀ ਆਸਰ ਮੈਨੂੰ ਭਵ ਜਲ ਚੋਂ ਕੱਢ ਲੈ ਕੀ ਸਾਡੀ ਇਹ ਮੰਗ ਹੈ ਸਿੱਖਾਂ ਦੀ ਗੁਰੂ ਤੋਂ ਇਹੀ ਮੰਗ ਹੈ ਇੱਕ ਸਿੱਖ ਦੀ ਇੱਥੋਂ ਹੀ ਸਿੱਖੀ ਦੂਜੀਆਂ ਮਤਾਂ ਨੂੰ ਅਲੱਗ ਹੁੰਦੀ ਹੈ ਜੇ ਇਹ ਮੰਗ ਹੈ ਫਿਰ ਸਿੱਖ ਹੈ ਜੇ ਇਹ ਮੰਗ ਨਹੀਂ ਫਿਰ ਭਵਜਲ 'ਚ ਰਹਿਣਾ ਚਾਹੁੰਦਾ ਨਾ ਤਾਂ ਉਹ ਭਵਜਲ ਨੂੰ ਭਵਜਲ ਮੰਨਦਾ ਨਾ ਉਹਨੂੰ ਕਿਸੇ ਨੇ ਦੱਸਿਆ ਇਹ ਭਵਜਲ ਹੈ ਭਵਜਲ ਦੇ ਵਿੱਚ ਰਹਿੰਦਾ ਹੋਇਆ ਇਹ ਸੁੱਖ ਚਾਹੁੰਦਾ ਸੰਸਾਰੀ ਸੁੱਖ ਚਾਹੁੰਦੇ ਸੁੱਖ ਭਵਜਲ ਚ ਹੁੰਦਾ ਹੀ ਨਹੀਂ ਹੋ ਹੀ ਨਹੀਂ ਸਕਦਾ ਇਹਨੂੰ ਫਿਰ ਕਿਸੇ ਨੇ ਗਲਤ ਦੱਸਦਾ ਇਹ ਭਵਜਲ ਦੇ ਵਿੱਚ ਸੁੱਖ ਹੁੰਦਾ ਹੈ ਜੇ ਕਿਸੇ ਨੇ ਦੱਸਿਆ ਉਹ ਗਲਤ ਦੱਸਿਆ ਗਲਤ ਦੱਸਣ ਵਾਲੇ ਬਹੁਤ ਨੇ ਚੋਰ ਹਰਾਮ ਖੋਰ ਗਲਤ ਪੜ੍ਹਾਈ ਪੜ੍ਹਾਤੀ ਇਹਨੂੰ ਜਿਹੜੀ ਗਲਤ ਪੜ੍ਹਾਈ ਹੈ ਉਸੇ ਦਾ ਨਾਮ ਦੁਰਮਤ ਹੈ ਪੁੱਠੀ ਪੜ੍ਹਾਈ ਪੜ੍ਹਾ ਦੇਣੀ ਪੁੱਠੀ ਮਤ ਦੇ ਦੇਣੀ ਉਹਦਾ ਨਾਂ ਦੁਰਮਤ ਹੈ ਜਿਹੜੀ ਅਕਲ ਪੁੱਠੀ ਨੂੰ ਨਹੀਂ ਸਮਝਦੀ ਪੁੱਠੀ ਨੂੰ ਚੰਗਾ ਸਮਝ ਕੇ ਮੰਨ ਲੈਂਦੀ ਹੈ ਮਤ ਨੂੰ ਉਹ ਕਬੁੱਧ ਹੈ ਬੁੱਧ ਨਹੀਂ ਉਹ ਕਬੁੱਧ ਹੈ ਪੁੱਠੀ ਬੁੱਧ ਹੁਣ ਪੁੱਠੀ ਬੁੱਧ ਤੋਂ ਗੁਰਬਾਣੀ ਸਾਡੀ ਪਹਿਲਾਂ ਤਾਂ ਬੁੱਧ ਨੂੰ ਸਿੱਧੀ ਕਰਦੀ ਵੀ ਤੂੰ ਸਮਝ ਗੱਲ ਗੱਲ ਸਮਝ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਦੀ ਹੈ ਤੜਫੂ ਤੂੰ ਅੰਮ੍ਰਿਤ ਤੋਂ ਬਾਹਰ ਨਿਕਲਿਆ ਇਹ ਆਤਮਾ ਤੇਰੀ ਤੜਫਦੀ ਤਾਂ ਹੈ ਇਹ ਭੱਠੀ ਹੈ ਭੱਠੀ ਦੇ ਵਿੱਚ ਮੱਛੀ ਨੂੰ ਪਾਣੀ ਤੋਂ ਬਾਹਰ ਮੱਛੀ ਨੂੰ ਸ਼ਾਂਤੀ ਹੈ ਜੇ ਪਾਣੀ ਤੋਂ ਬਾਹਰ ਮੱਛੀ ਨੂੰ ਨਹੀਂ ਸ਼ਾਂਤੀ ਆਉਂਦੀ ਤਾਂ ਤੈਨੂੰ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ ਇਹ ਭਵ ਜਲ ਬਾਹਰ ਹੈ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਦੀ ਹੈ ਸੱਚਖੰਡ ਤੋਂ ਬਾਹਰ ਸੱਚਖੰਡ ਅੰਮ੍ਰਿਤ ਸਰੋਵਰ ਹੈ ਤੂੰ ਉੱਥੇ ਦੀ ਮੱਛੀ ਆ ਗਈ ਭਵ ਜਲ ਤੜਫਣਾ ਹੀ ਇੱਥੇ ਕੋਈ ਇਲਾਜ ਨਹੀਂ ਇੱਥੇ ਕੋਈ ਇਲਾਜ ਇੱਥੇ ਵੀ ਤੈਨੂੰ ਨਾਮ ਨਾਲ ਜੋੜ ਦੇਵੇ ਕੋਈ ਇੱਥੇ ਨਾਮ ਨਾਲ ਜੋੜ ਦੇਵੇ ਕੋਈ ਤੈਨੂੰ ਨਾਮ ਨਾਲ ਜੁੜ ਜਾਵੇ ਸੁੱਖ ਇੱਥੇ ਵੀ ਹੈ ਫਿਰ ਹੋਰ ਕੋਈ ਇਲਾਜ ਇਹ ਹੈ ਗੁਰਬਾਣੀ ਕਹਿੰਦੀ ਸੁੱਖ ਬਹੁਤਾ ਧਨ ਖੱਟੇ ਤੇ ਸੁੱਖ ਨਹੀਂ ਸੁੱਖ ਨਾ ਹੀ ਬਹੁਤਾ ਧਨ ਬਹੁਤਾ ਧਨ ਖੱਟੇ ਤੇ ਸੁੱਖ ਨਹੀਂ ਨਾਮ ਨਾਲ ਸੁੱਖ ਨਾਮ ਪਦਾਰਥ ਨਾਲ ਸੁੱਖ ਜੇ ਤਾਂ ਜੇ ਅਸੀਂ ਇਹ ਨਹੀਂ ਮੰਗਦੇ ਸਾਡੀ ਇੱਛਾ ਨਹੀਂ ਹੈ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਫਿਰ ਅਜੇ ਅਸੀਂ ਸਿੱਖੀ ਦਾ ਜਿਹੜਾ ਮੁੱਦਾ ਹੈ ਨਾ ਸਿੱਖੀ ਦਾ ਮੂਲ ਮੁੱਦਾ ਉਹ ਸਮਝਿਆ ਹੀ ਨਹੀਂ ਹੈ ਲੋਕੀ ਸਿੱਖ ਹੋਣ ਦਾ ਜਿਹੜਾ ਮੂਲ ਮੁੱਦਾ ਹੈ ਸਾਡਾ ਸਿੱਖ ਹੋਣ ਦਾ ਮੂਲ ਮੁੱਦਾ ਕੀ ਸੀ ਅਸੀਂ ਤਾਂ ਮੁੱਦਾ ਹੀ ਨਹੀਂ ਸਮਝਿਆ ਜੇ ਸਿੱਖੀ ਜਿਵੇਂ ਹੋਰ ਲੋਕ ਆਪਣੇ ਆਪਣੇ ਮੰਦਰਾਂ 'ਚ ਜਾ ਕੇ ਮੰਗਦੇ ਨੇ ਆਪਣੇ ਆਪਣੇ ਦੇਵੀ ਦੇਵਤਿਆਂ ਤੋਂ ਮੰਗਦੇ ਨੇ ਇਵੇਂ ਅਸੀਂ ਗੁਰੂ ਘਰ 'ਚ ਜਾ ਕੇ ਮੰਗਣ ਲੱਗ ਗਏ ਫਿਰ ਤਾਂ ਵੱਖਰੀ ਮੱਤ ਕੋਈ ਨਾ ਹੋਈ ਹੈ ਜੋ ਹੋ ਰਿਹਾ ਉਹ ਦੂਜੀਆਂ ਮੱਤਾਂ ਵਾਂਗੂ ਹੋ ਰਿਹਾ ਕਹਿੰਦੇ ਹਾਂ ਸਾਡੀ ਮੱਤ ਨਿਆਰੀ ਹੈ ਨਿਆਰੀ ਤਾਂ ਹੈ ਜੇ ਆਹ ਸਾਡੀ ਡਿਮਾਂਡ ਹੋਵੇ ਜਾਣਦੇ ਹੋਏ ਵੀ ਉਹ ਕੋਈ ਸੌਖੀ ਮੰਗਦੀ ਹੈ ਕੋਈ ਔਖੀ ਨਹੀਂ ਹੈ ਜਾਣਦੇ ਹੋਏ ਜਾਣ ਬੁੱਝ ਕੇ ਉਹ ਘੇਸ ਵੱਟੀ ਬੈਠੇ ਨੇ ਬਈ ਸੰਗਤ ਟੁੱਟ ਜੂਗੀ ਜੇ ਅਸੀਂ ਇਹ ਪ੍ਰਚਾਰ ਕੀਤਾ ਸੰਗਤ ਨਾਲ ਗੋਲਕਾ ਗੋਲ ਕਰਨ ਉਹਨਾਂ ਦੀ ਰੋਟੀ ਹੈ ਅਸਲ 'ਚ ਨਰਕੀ ਜੀਵ ਨੇ ਸਾਰੇ ਉਹ ਵੀ ਉਹੋ ਜਿਹੇ ਨੇ ਜਿਹੜੇ ਅੱਗੇ ਆਗੂ ਵੀ ਉਹੋ ਜਿਹੇ ਨੇ ਉਹੋ ਜਿਹੇ ਉਹਨਾਂ ਨੂੰ ਸੰਗਤ ਚਾਹੀਦੀ ਹੈ ਸੰਗਤ ਨੂੰ ਉਹੋ ਜਿਹੇ ਆਗੂ ਚਾਹੀਦੇ ਨੇ ਬਸ ਇਹ ਜਿਹੜੇ ਨੇ ਗੁਰਬਾਣੀ ਦੀ ਗੱਲ ਸਿਰਫ ਬਿਰਲਿਆਂ ਵਾਸਤੇ ਹੈ ਬਿਰਲੇ ਨਾ ਹੀ ਬਿਰਲੇ ਗੁਰਬਾਣੀ ਦਾ ਉਪਦੇਸ਼ ਬਿਰਲਿਆਂ ਵਾਸਤੇ ਸਾਰਿਆਂ ਵਾਸਤੇ ਸਾਰਿਆਂ ਨੇ ਮੰਨਣਾ ਨਹੀਂ ਹੈ ਤਾਂ ਸਾਰਿਆਂ ਵਾਸਤੇ ਹੀ ਪਰ ਜਿਹੜਾ ਮੰਨੂ ਉਹਦੇ ਵਾਸਤੇ ਜਿਹਨੇ ਮੰਨਣਾ ਹੀ ਨਹੀਂ ਉਹਦੇ ਵਾਸਤੇ ਜੇ ਅਜਿਹਾ ਹੋਇਆ ਹੋਇਆ ਨਾ ਹੋਇਆ ਤਾਂ ਬਰਾਬਰ
ਹੈ ਖੇਲਤ ਖੇਲਤ ਆਇਓ ਅਨੇਕ ਜੋਨ ਦੁੱਖ ਪਾਏ
ਦੇਖੋ ਮੈਂ ਜੋਨਾਂ ਦੇ ਵਿੱਚ ਖੇਲਦਾ 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 ਆ ਗਿਆ ਮਨੁੱਖਾ ਜੂਨ ਤੱਕ ਅੰਕ ਜੋਨਾਂ ਭੁਗਤੀਆਂ ਔਰ ਦੁੱਖ ਪਾਇਆ ਹਰ ਜੂਨ 'ਚ ਦੁੱਖ ਹੈ ਤੇ ਇਹਦੇ ਵਿੱਚ ਵੀ ਤਾਂ ਦੁੱਖ ਹੋਊ ਸੁੱਖ ਮਿਲੇ ਕਿਸੇ ਜੋਨ 'ਚ ਸੁੱਖ ਹੈ ਨਹੀਂ ਭਵ ਸਾਗਰ ਸੁੱਖ ਸਾਗਰ ਹੈ ਹੀ ਨਹੀਂ ਇਹਦਾ ਨਾਂ ਦੁੱਖ ਸਾਗਰ ਹੈ ਦੁੱਖ ਸਾਗਰ ਵੀ ਹੈ ਇਹਦਾ ਨਾਂ ਅਗਨ ਸਾਗਰ ਵੀ ਹੈ ਇਹਦਾ ਨਾਂ ਭਵ ਸਾਗਰ ਵੀ ਹੈ ਇਹਦਾ ਨਾਂ ਸੱਚਖੰਡ ਦਾ ਨਾਮ ਕੀ ਹੈ ਸੁੱਖ ਸਾਗਰ ਸਮਝੇ ਉੱਥੇ ਉਹਦਾ ਨਾਮ ਸੁੱਖ ਸਾਗਰ ਇਹ ਦੁੱਖ ਸਾਗਰ ਦੁੱਖ ਸਾਗਰ ਦੇ ਵਿੱਚ ਸੁੱਖ ਕਿਵੇਂ ਜਿਹੜਾ ਦੁੱਖ ਸਾਗਰ ਦੇ ਵਿੱਚ ਸੁੱਖ ਵਾਸਤੇ ਸੋਚਦਾ ਉਹ ਮਹਾਂਮੂਰਖ ਜਿਹੜੇ ਸੋਚਦੇ ਨੇ ਉਹਨਾਂ ਨੂੰ ਮੂਰਖ ਗਵਾਰ ਕਿਹਾ ਹੋਇਆ ਸਾਗਤ ਮੂਰਖ ਗਵਾਰ ਹੈ ਜਿਹੜਾ ਇਹ ਸੋਚਦਾ ਸੰਸਾਰ 'ਚ ਸੁੱਖ ਹੋ ਜੂ ਚਾਹੇ ਉਹ ਕਿੱਡਾ ਹੀ ਸੰਤ ਹੈ ਔਰ ਕਹਿੰਦਾ ਮੈਂ ਸੁੱਖ ਦੇ ਦੂੰ ਉਹ ਵੀ ਮੂਰਖ ਹੈ ਜੇ ਨੌਏ ਦਾ ਦੁੱਖ ਸਾਗਰ ਹੈ ਸੁੱਖ ਹੋ ਕਿਵੇਂ ਜਾਊਗਾ ਸੁੱਖ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਉਹ ਝੂਠ ਬੋਲਦਾ ਜਾਣ ਕੇ ਸਾਡੇ ਵੀ ਜਿਹੜੇ ਅਰਦਾਸਾਂ ਕਰਦੇ ਨੇ ਅਰਦਾਸ ਕਰ ਲੈਣ ਨੂੰ ਕਿਤੇ ਪਤਾ ਨਹੀਂ ਹੁੰਦਾ ਵੀ ਮੇਰੀ ਪੂਰੀ ਨਹੀਂ ਹੋਣੀ ਰੋਜ਼ ਅਰਦਾਸ ਕਰਦੇ ਨੇ ਕਿੰਨਾ ਚਿਰ ਦੇ ਕਰਦੇ ਨੇ ਉਹ ਗੁਰਦੁਆਰਿਆਂ ਦਾ ਸੇਵਾ ਸੰਭਾਲ ਬਖਸ਼ੋ ਪਤਾ ਨਹੀਂ ਇਹਨਾਂ ਨੂੰ ਵੀ ਪੂਰੀ ਨਹੀਂ ਹੋਣੀ ਸਪਤ ਹੈ ਕਰੀ ਜਾਂਦੇ ਨੇ ਬੇਸ਼ਰਮੀ ਦਾ ਬੁਰਕਾ ਓੜ ਲਿਆ ਅੱਤ ਦੀ ਬੇਸ਼ਰਮੀ ਦਾ ਬੁਰਕਾ ਓੜ ਲਿਆ ਢੀਠ ਬਣ ਗਏ ਔਰ ਮੰਗਦੇ ਫਿਰ ਕੀ ਨੇ ਉਹ ਨਾ ਮੰਗਦੇ ਤੁਸੀਂ 40 ਸਾਲ ਬਾਰ ਬਾਰ ਮਿਲ ਵੀ ਜਾਂਦਾ ਜਿਹੜੀ ਚੀਜ਼ ਗੁਰੂ ਦੇਣਾ ਹੀ ਨਹੀਂ ਚਾਹੁੰਦਾ, ਖਿਲਾਫ ਹੈ ਜਿਹਤੇ, ਤੁਸੀਂ ਉਹ ਤੇ ਮੰਗਦੇ। ਨਾਮ ਕਹਿੰਦਾ ਮੰਗੋ, ਜੇ ਕੋਈ ਨਾਮ ਮੰਗਦਾ ਉਹਨੂੰ ਨਾਮ ਮਿਲ ਜਾਂਦਾ। ਜਿਹੜੇ ਨਾਮ ਮੰਗਦੇ ਉਹਨੂੰ ਠੁੱਕੇ, ਗੁਰੂ ਚਾਹੁੰਦਾ ਵੀ ਮੇਰਾ ਸਿੱਖ ਨਾਮ ਲਵੇ, ਸਿੱਖ ਚਾਹੁੰਦਾ ਮੈਨੂੰ ਨਾਮ ਦੇ, ਗੱਲ ਬਣ ਗਈ ਨਾ ਦੋਵਾਂ ਦੀ ਇੱਕ। ਤੁਸੀਂ ਤਾਂ ਉਹ ਚੀਜ਼ ਮੰਗਦੇ ਜਿਹੜਾ ਗੁਰੂ ਕਹਿੰਦਾ ਵੀ ਇਹ ਜ਼ਹਿਰ ਇਹਨੂੰ ਨਾ ਖਾ, ਤੁਸੀਂ ਕਹਿੰਦੇ ਮੈਂ ਖਾਣੀ, ਗੁਰੂ ਨੇ ਨਹੀਂ ਦੇਣੀ, ਹੋਰ ਕਿਤੋਂ ਲੈ ਲਓ ਜਾ ਕੇ। ਆਪਣੇ ਬੱਚੇ ਨੂੰ ਬਾਪ ਨਹੀਂ ਜ਼ਹਿਰ ਦੇ ਸਕਦਾ, ਮਾਂ ਨਹੀਂ ਜ਼ਹਿਰ ਦੇ ਸਕਦੀ ਆਪਣੇ ਹੱਥ ਨਾਲ, ਹਾਂ ਹੋਰ ਕਿਤੋਂ ਲੈ ਕੇ ਖਾ ਲਵੇ, ਇਹ ਗੱਲ ਹੈ। ਉਹ ਕਹਿੰਦੇ ਦੇ ਤੂੰ ਜ਼ਹਿਰ ਉਹਨੂੰ, ਮਾਇਆ ਤਾਂ ਵੇਖਿਆ ਹੈ, ਜ਼ਹਿਰ ਕਿਵੇਂ ਦੇ ਦੇਵੇ, ਹੋ ਇਹ ਭੁਲੇਖਾ ਹੈ, ਇਹ ਤਾਂ ਹੁਕਮ ਨਾਲ ਮਿਲਦਾ ਸਾਨੂੰ ਜੋ ਕੁਛ ਮਿਲਿਆ ਹੋਇਆ।
ਖੇਲਤ ਖੇਲਤ ਆਇਓ ਅਨੇਕ ਜੋਨ ਦੁੱਖ ਪਾਏ,
ਅਨੇਕ ਜੋਨ ਦੁੱਖ ਪਾਏ। ਹੁਣ ਦੁੱਖ ਸਾਗਰ, ਦੁੱਖ ਸਾਗਰ ਕਿਉਂ ਹੈ? ਦੁੱਖ ਹੀ ਦਾਰੂ ਹੈ। ਜਿਹੜੀ ਚੀਜ਼ ਘੜੀ ਜਾਂਦੀ ਹੈ ਉਹਦੇ ਚੋਟ ਮਾਰਨੀ ਜ਼ਰੂਰੀ ਹੈ, ਘੜੀਏ ਘੜੀਏ ਮਾਰੀਏ ਤੇ ਮਾਰ ਜਿੱਥੇ ਪਊ ਉੱਥੇ ਦੁੱਖ ਹੈ। ਇਸ ਕਰਕੇ ਦੁੱਖ ਦਾਰੂ ਕਿਹਾ ਗੁਰਬਾਣੀ ਨੇ। ਇੱਥੇ ਆ ਹਸਪਤਾਲ ਚ ਆਇਆ ਦੁੱਖਾਂ ਦੀ ਉਹ ਦਾਰੂ ਹੈ, ਤੇ ਹੋਰ ਦਾਰੂ ਕੋਈ ਨਹੀਂ ਹੈ। ਜੇ ਦੁੱਖਾਂ ਨੂੰ ਮਹਿਸੂਸ ਨਹੀਂ ਕੀਤਾ ਉਹਨੇ, ਜਿਨ੍ਹਾਂ ਨੇ ਦੁੱਖਾਂ ਨੂੰ ਦੁੱਖ ਨਹੀਂ ਮੰਨਿਆ, ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਇੱਛਾ ਨਹੀਂ ਹੋਈ, ਉਹ ਭਵ ਸਾਗਰ ਚ ਰਹਿਣਾ ਚਾਹੁੰਦੇ ਨੇ, ਦੁੱਖ ਵੀ ਨਹੀਂ ਛੱਡਣਾ ਵੀ ਨਹੀਂ ਚਾਹੁੰਦੇ, ਕਿਉਂ ਇਹਦੇ ਰਸਾਂ ਕਸਾਂ ਚ ਫਸ ਗਏ, ਮੋਹ ਮਾਇਆ ਦੇ ਜਾਲ ਚ ਫਸ ਗਏ, ਭਰਮ ਦੇ ਜਾਲ ਚ ਫਸ ਗਏ, ਉਹ ਅਸਲ ਗੱਲ ਭੁੱਲ ਗਈ, ਅਸਲ ਗੱਲ ਹੀ ਵਿਸਰ ਗਈ। ਗੁਰਬਾਣੀ ਤਾਂ ਹੀ ਕਹਿੰਦੀ ਹੈ ਦੁੱਖ ਦਾਰੂ ਸੁੱਖ ਰੋਗ ਪਿਆ, ਜਿਹੜੇ ਸੁੱਖ ਮੰਗਦੇ ਆ ਉਹ ਤੁਸੀਂ ਗੁਰਦੁਆਰੇ ਤੋਂ ਤਾਂ ਰੋਗ ਹੈ। ਰੋਗ ਦਾ ਮਤਲਬ ਇੱਥੇ ਰੱਖੂ ਤੁਹਾਨੂੰ ਸੰਸਾਰ ਚ, ਉਹ ਸੁੱਖ ਸੰਸਾਰ ਚ ਰਹੂਗਾ, ਹਸਪਤਾਲ ਤੋਂ ਬਾਹਰ ਨਹੀਂ ਜਾ ਸਕਦਾ, ਜਿੰਨਾ ਚਿਰ ਰੋਗ ਆ ਉਹਨਾਂ ਚਿਰ ਹੋਸਪਿਟਲ ਰਹਿਣਾ ਪਊਗਾ। ਇਹ ਦ੍ਰਿਸ਼ਟੀਕੋਣ ਗੁਰਬਾਣੀ ਦਾ ਤਾਂ ਹੈ, ਦੁੱਖ ਦਾਰੂ
ਸੁੱਖ ਰੋਗ
ਸੁੱਖ ਰੋਗ, ਦੁੱਖ ਦਾ ਤੁਹਾਨੂੰ ਦਾਰੂ ਕਰਕੇ ਦਿੱਤੇ ਨੇ ਵੀ ਤੁਸੀਂ ਅੱਕ ਕੇ ਕਹੋ ਸਾਨੂੰ ਇੱਥੋਂ ਬਾਹਰ ਕੱਢ। ਇਹ ਏਡੇ ਢੀਠ ਨੇ ਕਹਿੰਦੇ ਨੇ ਦੁੱਖ ਨਾ ਕਰ, ਰਹਿਣਾ ਇੱਥੇ, ਅੱਗ ਜਲਦੀ ਹੋਵੇ ਥੱਲੇ ਤੇ ਉੱਤੇ ਸੇਕ ਨਾ ਲੱਗੇ ਕੜਾਹੇ ਨੂੰ, ਇਹ ਕਿਵੇਂ ਹੋ ਸਕਦਾ? ਸੇਕ ਤਾਂ ਲੱਗੂਗਾ, ਅਗਨ ਸਾਗਰ ਦਾ ਸੇਕ ਤਾਂ ਲੱਗਣਾ ਹੀ ਲੱਗਣਾ, ਸਭ ਨੂੰ ਲੱਗਣਾ। ਹਾਂਜੀ,
ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ।
ਖੇਦ ਕੀ ਹੈ? ਚਿੰਤਾਵਾਂ ਕੀ ਨੇ? ਚਿੰਤਾਵਾਂ ਲੈਣੀਆਂ ਨੇ ਸੰਸਾਰ ਦੇ ਵਿੱਚ, ਚਿੰਤਾ ਚਿੰਤਾ ਦੇ ਬਰਾਬਰ ਹੈ, ਚਿੰਤਾ ਤੋਂ ਬੜਾ ਦੁੱਖ ਨਹੀਂ ਕੋਈ, ਇਹ ਮਿਲਦੀ ਘੱਟ ਹੈ। ਖੇਦ ਮਿਟੇ ਸਾਧੂ ਮਿਲਤ, ਜਦ ਕੋਈ ਸਾਧੂ ਮਿਲਿਆ ਨਾ ਉਹਨੇ ਸਮਝਾਈ ਗੱਲ, ਇਹ ਦੁੱਖ ਸਾਗਰ ਹੈ, ਇਹਦੇ ਦੁੱਖਾਂ ਨੂੰ ਦਾਤ ਮੰਨਣੀ ਚਾਹੀਦੀ ਹੈ। ਇੱਕ ਨਾ ਦੁੱਖ ਭੁੱਖ ਇਹ ਵੀ ਦਾਤ, ਤੇਰੀ ਦਾਤ, ਇਹ ਦੁੱਖ ਤਾਂ ਦਾਤ ਨੇ, ਇਹ ਦੁੱਖਾਂ ਨੂੰ ਸਰਾਪ ਮੰਨਦੇ ਨੇ ਸੰਸਾਰੀ ਆਦਮੀ, ਦੁੱਖਾਂ ਨੂੰ ਸਰਾਪ ਮੰਨਦੇ ਨੇ, ਗੁਰਮਤ ਦੁੱਖਾਂ ਨੂੰ ਦਾਰੂ ਮੰਨਦੀ, ਭਗਤ ਦੁੱਖਾਂ ਨੂੰ ਦਾਰੂ ਮੰਨਦੇ ਨੇ। ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤਾਂ ਨਹੀਂ ਜੋੜ ਆਉਂਦਾ ਇਹਨਾਂ ਦਾ। ਗੁਰਬਾਣੀ ਨਾਲ ਚੱਲੇ ਕੌਣ, ਕਿਵੇਂ ਚੱਲੇ? ਉਹ ਗੱਲ ਹੋਰ, ਸਾਡੀ ਗੱਲ ਹੋਰ, ਸਾਡਾ ਫਰਕ ਹੈ ਜਿਵੇਂ ਇਸ ਵੰਦ। ਭਗਤਾਂ ਦੇ ਸੰਸਾਰੀਆਂ ਦਾ ਜੋੜ ਹੀ ਨਹੀਂ ਆ ਸਕਦਾ। ਗੁਰਬਾਣੀ ਨੂੰ ਲੋਕ ਨਹੀਂ ਸਮਝ ਰਹੇ, ਇਸੇ ਕਰਕੇ ਨਹੀਂ ਸਮਝ। ਜੋ ਇਹਦੋਂ ਮੰਗਦੇ ਨੇ ਉਹ ਤੇ ਇਹ ਖਿਲਾਫ ਹੈ, ਜੋ ਉਹਨਾਂ ਨੂੰ ਚਾਹੀਦਾ ਉਹ ਨਾਨਕ ਦੇ ਘਰ ਹੈ, ਉਹ ਨਹੀਂ ਅਸਲ ਦੇ ਵਿੱਚ। ਪਰਮੇਸ਼ਰ ਦੇ ਕਰਤਾ ਸਭ ਕੁਛ ਹੈ, ਦੇਖੋ ਪਰਮੇਸ਼ਰ ਦੇ ਕਰਤਾ ਸਭ ਕੁਛ ਹੈ, ਕਰਤਾ ਤੇਰੇ ਸਭ ਕੁਛ ਹੈ, ਪਰ ਨਾਨਕ ਦੇ ਘਰ ਕੇਵਲ ਨਾਵੇਂ। ਜੇ ਨਾਨਕ ਤੋਂ ਲੈਣ ਜਾਂਦੇ ਹੋ ਨਾਵੇਂ ਮਿਲੂ, ਉੱਥੇ ਕੁਛ ਨਹੀਂ ਮਿਲਣਾ, ਗੁਰੂ ਗੁਰਬਾਣੀ 'ਚ ਨਾਵਾਂ ਹੀ ਹੈ, ਬਾਕੀ ਵਰਜਿਆ ਹੈ ਲੈਣ ਤੋਂ। ਕਹਿੰਦੇ ਹੈ ਉਹਦੀ ਰੱਖਿਆ ਹੀ ਨਹੀਂ ਨਾਨਕ ਦੇ ਕੋਲ, ਜਿਹੜੀ ਕਿ ਨਾਨਕ ਕੋਲ ਹੈ ਹੀ ਨਹੀਂ, ਉਹ ਤੁਹਾਨੂੰ ਕਿੱਥੇ ਦੇ ਗਏ? ਨਾਨਕ ਦੇ ਕਰਕੇ ਬੋਲਣਾ, ਪਰਮੇਸ਼ਰ ਦੇ ਕਰ ਸਭ ਕੁਛ, ਕਰਤਾ ਤੇਰੇ ਸਭ ਕੁਛ ਕਹਿੰਦਾ ਨਾਨਕ, ਮੇਰੇ ਘਰ ਸਭ ਕੁਛ ਨਹੀਂ ਕਹਿੰਦਾ। ਕਿ ਤੁਸੀਂ ਨਾਨਕ ਤੋਂ ਸਭ ਕੁਛ ਕਿਉਂ ਮੰਗਣ ਜਾਂਦੇ ਹੋ? ਫਿਰ ਵੀ ਪਾਗਲ ਹੋ, ਫਿਰ ਵੀ ਪਾਗਲ ਨੇ ਜਿਹੜੇ ਮੰਗਦੇ ਨੇ, ਨਾਨਕ ਦੇ ਘਰੋਂ ਮੰਗਦੇ ਹੋ, ਨਾਨਕ ਦੇ ਕਰਤਾ ਨਾਮ ਤੇ ਬਿਨਾ ਹੈ ਉਹ ਕੁਛ ਨਹੀਂ। ਮੰਗੋ ਪਰਮੇਸ਼ਰ ਦੇ ਸਿੱਧਾ, ਬਾਹਰ ਮੰਗ ਲਓ ਗੁਰਦੁਆਰੇ ਤੇ ਇਹ ਚੀਜ਼ਾਂ, ਉਹ ਤਾਂ ਕਿਤੇ ਮੰਗ ਲਓ, ਪਰਮੇਸ਼ਰ ਸਰਵ ਵਿਆਪਕ ਹੈ, ਕਿਤੇ ਮੰਗ ਲਓ ਉਹਦੇ ਬੈਠ ਕੇ। ਜੇ ਤੁਸੀਂ ਫਾਸੀ ਹੋ ਲੈਣੀ ਆ ਕਿਤੇ ਲੈ ਲਓ ਮੰਗ ਕੇ, ਜੇ ਤੁਸੀਂ ਜ਼ਹਿਰ ਖਾਣੀ ਆ ਕਿਤੇ ਖਾ ਲਓ, ਨਾਨਕ ਨਹੀਂ ਜ਼ਹਿਰ ਰੱਖਦਾ ਹੈਗਾ। ਲੋਕਾਂ ਨੂੰ ਮਾਰਨ ਵਾਲਾ ਕੰਮ ਨਾਨਕ ਨਹੀਂ ਕਰਦਾ, ਪੁੱਠੇ ਨਾਲ ਪਾਉਣ ਵਾਲਾ ਨਾਨਕ ਨਹੀਂ ਕੰਮ ਕਰਦਾ, ਉਹ ਤਾਂ ਮੁਕਤੀ ਕਰਦਾ। ਮੁਕਤੀ ਮੰਗੋ ਜੇ ਮੰਗਣੀ ਹੈ, ਅੰਮ੍ਰਿਤ ਮੰਗੋ ਜੇ ਮੰਗਣਾ ਅਮਰ ਹੋਣ ਵਾਸਤੇ। ਅਸੀਂ ਗੁਰਦੁਆਰੇ ਦੇ ਜੋ ਮੰਗਦੇ ਹਾਂ, ਇਹਨਾਂ ਵਾਲਾ ਅਸੀਂ ਬਦਨਾਮ ਕਰਦੇ ਹਾਂ ਗੁਰਦੁਆਰੇ ਨੂੰ, ਵੀ ਇੱਥੇ ਜ਼ਹਿਰ ਵੀ ਮਿਲਦੀ ਹੈ। ਸਾਡਾ ਗੁਰੂ ਵੀ ਜ਼ਹਿਰ ਬਣਦਾ ਜਿਵੇਂ ਲੋਕ ਜ਼ਹਿਰ ਵੰਡਦੇ ਨੇ, ਜਿਵੇਂ ਹੋਰ ਦੇਵੀ ਦੇਵਤੇ ਜ਼ਹਿਰ ਵੰਡਦੇ ਨੇ, ਸਾਡੇ ਵੀ ਜ਼ਹਿਰ ਵੰਡੀ ਜਾਂਦੀ ਹੈ ਗੁਰਦੁਆਰੇ 'ਚ। ਕਿੱਡੇ ਮੂਰਖ ਨੇ, ਉਹ ਕਹਿੰਦਾ ਮੇਰੇ ਘਰ ਹੈ ਹੀ ਕੁਛ ਨਹੀਂ ਨਾਮ ਤੇ ਬਿਰਨਾ। ਤੁਸੀਂ ਕਹਿੰਦੇ ਆ ਊਲ ਜਲੂਲ ਸਾਰਾ ਇੱਥੋਂ ਵੀ ਮਿਲਦਾ ਹੈ, ਕਿਹਨੇ ਕਿਹਾ ਤੁਹਾਨੂੰ ਮਿਲਦਾ ਊਲ ਜਲੂਲ? ਗੁਰਬਾਣੀ ਨੇ ਗੱਲ ਕਿਹਾ ਮਿਲਦਾ ਊਲ ਜਲੂਲ? ਇਹ ਗੁਰੂਆਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ, ਭਗਤਾਂ ਨੂੰ ਬਰੀਕੀ ਨਾਲ ਦੇਖੀਏ ਤਾਂ ਬਦਨਾਮ ਕਰਨ ਵਾਲੀ ਗੱਲ, ਸਮਝ ਨਾਲ ਦੇਖੀਏ ਤਾਂ ਬਦਨਾਮ ਕਰਨ ਵਾਲੀ ਗੱਲ। ਵੀ ਜਿਹੇ ਜਿਹੇ ਹੋਰ ਨੇ ਨਾ ਠੱਗ ਚੋਰ ਜਿਹਨਾਂ ਨੂੰ ਕਹਿੰਦੇ ਨੇ ਮਤਾਂ, ਉਹ ਜਿਹੀ ਸਾਡੀ ਮਤ, ਸਾਡੇ ਵੀ ਗੁਰੂ ਇਹੋ ਜਿਹੇ ਜੈ ਜਾਂ ਸ਼ਿਵਜੀ ਹੈ। ਵਾਹ ਵਾਹ, ਚੰਗੀ ਗੱਲ। ਇਹ ਸਾਡੀ ਆਪਣੀ ਜਿਹੜੀ ਹੈ ਨਾ ਸੋਚ, ਗੰਦੀ ਸੋਚ, ਗੰਦੀ, ਇਹ ਗੰਦੀ ਸੋਚ ਦੀ ਉਪਜ ਹੈ ਸਭ ਕੁਛ। ਸਾਡੀ ਸੋਚ ਗੰਦੀ ਹੈ, ਗੁਰੂਆਂ ਨੂੰ ਵੀ ਗੰਦੇ ਬਣਾ ਦਿੱਤਾ, ਉਹਨਾਂ ਨੂੰ ਵੀ ਪਖੰਡੀ ਬਣਾ ਕੇ ਰੱਖ ਦਿੱਤਾ। ਇਹਨਾਂ ਨੇ ਸਪਸ਼ਟ ਕਿਹਾ ਨਾਨਕੇ ਘਰ ਕੇਵਲ, ਜਿਹਨੇ ਲੈਣਾ ਆ ਜਾਓ, ਜਿਹਨੂੰ ਇਹ ਨਹੀਂ ਚਾਹੀਦਾ ਸਾਡੇ ਨਾਲ। ਫਿਰ ਉਹ ਕਹਿੰਦੇ ਲੋਭੀ ਕਾ ਵਸਾਹ ਨਾ ਕੀਜੇ, ਜਿਹੜਾ ਲੋਭੀ ਆ ਉਹਦਾ ਭਰੋਸਾ ਨਾ ਕਰੋ, ਘਰ ਨਾ ਵੜਨ ਦਿਓ। ਲੋਭੀ ਉਹਦੇ ਤੁਰੇ ਜਾਂਦੇ ਲੈਣਾ ਲਾ ਕੇ, ਸਿੱਖਾਂ ਨੂੰ ਕਿਹਾ ਸੀ ਲੋਭੀ ਦਾ ਵਸਾਹ ਨਾ ਕਰਿਓ, ਜਿਹੜੇ ਪਹਿਰੇਦਾਰ ਖੜੇ ਨੇ ਕਾਹਦੇ ਖੜੇ ਨੇ, ਲੋਭੀਆਂ ਨੂੰ ਲੋੜੀ ਜਾਣ ਪਿੱਛੇ ਵੀ ਉੱਥੇ ਚਲੇ ਜਾਓ, ਪਰੇ ਮੰਦਰ ਚਲੇ ਜਾਓ, ਕਿਸੇ ਕਬਰ ਤੇ ਚਲੇ ਜਾਓ, ਇੱਥੇ ਨਹੀਂ ਮਿਲਣਾ ਤੁਹਾਨੂੰ ਇਹ। ਪਰ ਉਹ ਆਪ ਲੋਭੀ ਨੇ, ਕਬਜ਼ਾ ਲੋਭੀਆਂ ਦਾ ਹੋ ਗਿਆ, ਕਬਜ਼ਾ ਹੀ ਸਾਖਤਾਂ ਦਾ ਹੋ ਗਿਆ, ਉੱਥੇ ਸਾਰੇ ਇੱਕੋ ਜਿਹੇ ਨੇ, ਮੰਗਣ ਵਾਲੇ ਵੀ ਉਹੀ ਜਿਹੇ ਨੇ, ਉਹਨਾਂ ਦੀ ਅਰਦਾਸ ਕਰਨ ਵਾਲੇ ਵੀ ਉਹੀ ਜਿਹੇ ਨੇ। ਦੂਏ ਜਿਹੜੇ ਨੇ ਦੂਏ ਗੁਰਦੁਆਰੇ ਛੱਡ ਕੇ ਪਰੇ ਹੋ ਗਏ, ਜਿਹੜੇ ਅਸਲੀ ਨਾਲ ਛੱਡ ਕੇ ਹੀ ਪਰੇ ਹੋ ਗਏ। ਹਾਂਜੀ,
ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਈ।
ਉਹਨਾਂ ਨੂੰ ਹੁਣ ਇਹ ਕਹਿਣਾ ਪਊ ਇਹ ਗੁਰਦੁਆਰੇ ਨਹੀਂ ਹੈ, ਕਿਉਂ ਪਾਈ ਇਹ ਗੁਰਦੁਆਰੋ, ਸਿੱਧਾਂ ਵਾਲਾ ਗੁਰਦੁਆਰਾ ਲੱਭੋ ਜਿਹੜਾ ਨਾਨਕ ਤੇ ਪੁੱਛਿਆ ਸੀ, ਜਿਹੜਾ ਸਿੱਧ ਪੁੱਛਦੇ ਨਾ ਗੁਰਦੁਆਰੋ ਕਿਵੇਂ ਪਾਈਏ, ਨਾਨਕ ਨੂੰ ਪੁੱਛਿਆ ਸੀ ਸਿੱਧਾਂ ਨੇ ਕਿਉਂ ਪਾਈਏ ਗੁਰਦੁਆਰੋ, ਉਹ ਸਿੱਧਾਂ ਵਾਲਾ ਪੁੱਛ ਲਓ ਗੁਰਬਾਣੀ ਤੇ ਗੁਰਦੁਆਰੋ ਕੀ ਹੁੰਦਾ, ਉਹ ਲੈ ਲਓ, ਇਹਨੂੰ ਛੱਡੋ ਤੁਸੀਂ। ਇਹਦਾ ਕਾਂਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਇਆ ਹੈ, ਉਹਨਾਂ ਨੇ ਮਸਜਿਦ ਬਣਾਈ ਸੀ। ਮਸਜਿਦ ਅਸਲੀ ਕੀ ਸੀ? ਦੇਹੀ ਸੀ ਮਸਜਿਦ, ਅੰਦਰਲੀ ਗੁਪਤ ਦੇਹੀ, ਜਿਹੜੀ ਅੰਦਰ ਦੇਹੀ ਹੈ ਨਾ, ਦੀਦੀ ਨੀ ਗੁਪਤ, ਉਹ ਦੇਹੀ ਮਸਜਿਦ ਨਾਨਕ ਨੇ ਕਿਹਾ। ਇਹ ਮਸਜਿਦ ਨਹੀਂ ਹੈ, ਉਹੀ ਦੇਹੀ ਗੁਰਦੁਆਰਾ। ਦੇਹੀ ਮਸਜਿਦ ਮਨ ਮੌਲਾਨਾ, ਮਨ ਉਹ ਚ ਮੌਲਾਨਾ ਹੋਵੇ। ਸਾਡੇ ਕੀ ਹੈ? ਮਨ ਮੰਦਰ ਤਨ ਵੇਸ ਕਲੰਦਰ, ਮਨੇ ਮੰਦਰ ਹੈ, ਮਨ ਦੇ ਅੰਦਰ ਇਹ ਗੁਰਦੁਆਰਾ, ਮਨ ਦੇ ਅੰਦਰ ਹੀ ਉਹ ਬੈਠਾ ਮਨ ਮੈਂ ਆਪ, ਜਿੱਥੇ ਗੁਰੂ ਬੈਠਾ, ਸਤਿਗੁਰ ਬੈਠਾ, ਗੁਰਦੁਆਰਾ ਉਹ ਹੈ, ਉਹ ਤਾਂ ਮਨ ਦੇ ਅੰਦਰ ਬੈਠਾ। ਫਿਰ ਤੁਸੀਂ ਇੱਟਾਂ ਦਾ ਬਾਹਰ ਪੱਥਰਾਂ ਦਾ ਬਣਾ ਲਿਆ ਤਾਂ ਸੋਨਾ ਲਾ ਲਿਆ, ਇਹ ਫਰੋਡ ਨਹੀਂ ਤਾਂ ਹੋਰ ਕੀ ਹੈ, ਇਹ ਫਰੋਡ ਹੈ ਗੁਰੂ ਦੇ ਨਾਂ ਤੇ। ਗੁਰਬਾਣੀ ਕੀ ਕਹਿੰਦੀ, ਅਸੀਂ ਕੀ ਕਰਦੇ ਹਾਂ, ਫਰੋਡ ਹੈ। ਉਹਨਾਂ ਨੇ ਇੱਕ ਕਮਰਾ ਬਣਾਇਆ ਸੀ ਸੇਫ ਬੀੜ ਦੇ ਰੱਖਣ ਵਾਸਤੇ, ਪੋਥੀ ਸਾਹਿਬ ਦੇ ਰੱਖਣ ਵਾਸਤੇ ਸੇਫ ਜਗ੍ਹਾ ਬਣਾਈ ਸੀ, ਅਤੇ ਬਾਹਰ ਜਿਹਨੂੰ ਅਕਾਲ ਤਖ਼ਤ ਦਾ ਨਾਂ ਰੱਖ ਲਿਆ ਉਹਨੂੰ ਵੀ ਕੋਠਾ ਸਾ ਕਿਹਾ ਹੋਇਆ, ਕੋਠਾ ਬਣਾਇਆ ਸੀ, ਸਿੰਘ ਰਹਿੰਦੇ ਸੀ ਇੱਥੇ, ਹਲਦ ਵਾਲੇ ਪਾਣੀ ਭਰਿਆ ਸੀ ਵੀ ਹਰੇਕ ਆਦਮੀ ਐਂ ਤਾਂ ਨਹੀਂ ਕਿਤੇ ਵੀ ਆਜੂ, ਇੰਨੀ ਕੀਮਤੀ ਮਿਹਨਤ ਨਾਲ ਤਿਆਰ ਕਰੀ ਬਾਣੀ ਨੂੰ ਕੋਈ ਅਗਰ ਭੇਟਾ ਕਰ ਜੂ ਕਿਉਂਕਿ ਖਿਲਾਫ ਸੀ ਸਾਰੇ ਹਿੰਦੂਆਂ ਦੇ ਵੀ ਖਿਲਾਫ ਹੈ ਗੱਲ ਇਹ।